ਸਲੋਕ ਮਹੱਲਾ ਪਹਿਲਾ ਸੁਬੁੱਧ ਭੂਮਣੀ ਤੁਰਿਆ ਕਸਾਇਣ।
ਸਤਿਗੁਰ ਨਾਨਕ ਦੇਵ ਜੀ ਜਦੋਂ ਹਰਿਦੁਆਰ ਗਏ ਹਨ, ਹਰਿਦੁਆਰ ਲੋਕ ਕੀ ਕਰਦੇ ਸੀ, ਇਸ਼ਨਾਨ ਕਰਕੇ ਆਪਣੇ ਪਿਤਰਾਂ ਨੂੰ ਪਾਣੀ ਸੂਰਜ ਦੇ ਰਾਹੀਂ ਦਿੰਦੇ ਸਨ, ਪੂਰੇ ਵੱਲ ਨੂੰ ਚੜ੍ਹਦੇ ਸੂਰਜ ਨੂੰ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਗੰਗਾ ਵਿਚ ਖੜੋ ਗਏ, ਉੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਵਿਚਾਲੇ ਗੰਗਾ ਦੇ ਖੜੋਤੇ ਪਾਣੀ ਪੱਛੋਂ ਵੱਲ ਨੂੰ ਦੇਣ ਲੱਗ ਗਏ। ਜਦੋਂ ਪੱਛੋਂ ਵੱਲ ਨੂੰ ਦੇਣ ਲੱਗੇ, ਕਹਿੰਦੇ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ? ਮਹਾਰਾਜ ਕਹਿੰਦੇ ਮੈਂ ਹਿੰਦੂ ਨਾ ਮੁਸਲਮਾਨ ਦੋਹਾਂ ਦੇ ਅਗਾਂਹ ਹੈ। ਇਹ ਜਦੋਂ ਬਚਨ ਕਹੇ, ਕਹਿਣ ਲੱਗੇ ਤੁਸੀਂ ਉੱਧਰ ਪਾਣੀ ਕਿਹਨੂੰ ਦਿੰਦੇ ਹੋ? ਮਹਾਰਾਜ ਕਹਿੰਦੇ ਤੁਸੀਂ ਦੱਸੋ ਕਿਹਨੂੰ ਦਿੰਦੇ ਹੋ? ਅਸੀਂ ਆਪਦੇ ਪੇੜਾਂ ਨੂੰ ਪਾਣੀ ਦਿੰਦੇ ਹਾਂ। ਮਹਾਰਾਜ ਕਹਿਣ ਲੱਗੇ ਕਿੰਨੇ ਕੁ ਮੀਲ ਆ ਇੱਥੋਂ? ਕਹਿੰਦੇ ਹਜ਼ਾਰਾਂ ਮੀਲ ਹੈ। ਫਿਰ ਮਹਾਰਾਜ ਦਵਾ ਦਾ ਪਾਣੀ ਡੋਲਣ ਲੱਗ ਗਏ ਗੰਗਾ 'ਚ ਖੜੇ। ਜੇ ਡੋਲਣ ਲੱਗ ਗਏ ਉਸ ਵੇਲੇ ਕਹਿੰਦੇ ਤੁਸੀਂ ਨੀ ਦੱਸਦੇ ਆਪਦੀ ਗੱਲ? ਕਹਿੰਦੇ ਅਸੀਂ ਕਰਤਾਰਪੁਰ ਸਾਹਿਬ ਖੇਤੀ ਪਈ ਬੀਜ ਕੇ ਆਏ ਸੀ, ਉਹ ਉੱਚੇ ਥਾਣੇ ਮੀਂਹ ਦਾ ਪਾਣੀ ਅੜਕਦਾ ਨੀ ਉਹਦੇ ਉੱਤੇ, ਅਸੀਂ ਸੋਚਿਆ ਵੀ ਇੱਥੇ ਪਾਣੀ ਦੇ ਦਈਏ, ਪਿਤਰਾਂ ਨੂੰ ਪਾਣੀ ਦਿੰਦੇ ਹੈ, ਅਸੀਂ ਕਰਤਾਰਪੁਰ ਸਾਹਿਬ ਪਾਣੀ ਬਣਾ ਦਈਏ। ਕਹਿੰਦੇ ਤੁਹਾਡਾ ਪਾਣੀ ਕਿਵੇਂ ਪਹੁੰਚੀ? ਮਹਾਰਾਜ ਕਹਿੰਦੇ ਸਾਡਾ 200 ਕੋਹ ਤੇ ਨਾ ਪਹੁੰਚੂ ਪਾਣੀ, ਇੱਥੋਂ ਕਰਤਾਰਪੁਰ ਸਾਹਿਬ ਰਾਜੀ ਦੇ ਕਿਨਾਰੇ 200 ਹੈ, ਤੇ ਤੁਹਾਡੇ ਪਿੱਤਰ ਹਜ਼ਾਰਾਂ ਕੋਹ, ਤੁਹਾਡਾ ਕਿਵੇਂ ਪਹੁੰਚੂ? ਸੁਣ ਕੇ ਬੜੇ ਸ਼ਰਮਿੰਦੇ ਹੋਏ ਲੋਕ। ਉਸ ਵੇਲੇ ਫਿਰ ਮਾਲਾ ਫੜ ਕੇ ਕੋਈ ਗੁਰਮੁਖੀ ਫੇਰਨ ਲੱਗ ਗਿਆ, ਕੋਈ ਸਿਮਰਨਾ ਫੇਰਨ ਲੱਗ ਗਿਆ, ਕੋਈ ਕੁਝ ਕਰੇ, ਕੋਈ ਕੁਝ ਕਰੇ। ਗੁਰੂ ਮਹਾਰਾਜ ਸਾਹਿਬ ਕਹਿੰਦੇ ਜਿੱਥੇ ਜਿੱਥੇ ਕਿਹੜੇ ਮੰਨ ਗਏ ਸੀ, ਕਹਿੰਦੇ ਤੂੰ ਲੋਟੇ ਖਰੀਦ ਲਿਆ ਦਿੱਲੀ ਦੇ ਵਿੱਚ, ਕਿਸੇ ਨੂੰ ਮਹਾਰਾਜ ਸਾਹਿਬ ਕਹਿੰਦੇ ਤੇਰਾ ਮਨ ਪ੍ਰਾਗਰਾਜ ਗਿਆ ਹੋਇਆ, ਕਿਸੇ ਨੂੰ ਕਹਿੰਦੇ ਤੇਰਾ ਮਨ ਲਾਹੌਰ ਚ ਗਿਆ ਹੋਇਆ, ਜਿੱਥੇ ਜਿੱਥੇ ਮੰਨ ਗਏ ਸੀ ਸਾਰਿਆਂ ਦੇ ਮਹਾਰਾਜ ਗੰਗਾ ਚ ਖੜਿਆ ਦੱਸ ਕੇ ਜਾਂ ਦੱਸੋ। ਫਿਰ ਮਹਾਰਾਜ ਦੇ ਪੈਰ ਨੂੰ ਪੈ ਗਏ, ਕਹਿਣ ਲੱਗਾ ਮਹਾਰਾਜ ਅਸੀਂ ਵੀ ਤੁਹਾਨੂੰ ਛੱਡ ਸਕਦੇ? ਮਹਾਰਾਜ ਕਹਿੰਦੇ ਸਾਨੂੰ ਤਾਂ ਤੁਸੀਂ ਕਿਉਂ ਦੱਸਦੇ ਸੀ, ਬੌਰਾ ਦੱਸਦੇ ਸੀ, ਅਸੀਂ ਤੁਹਾਨੂੰ ਨੀ ਚੇਲੇ ਬਣਾ ਸਿੱਖ ਬਣਾਉਣਾ? ਨਹੀਂ ਮਹਾਰਾਜ, ਅਸੀਂ ਤਾਂ ਆਪਦੇ ਹੁਣ ਲੜ ਨੀ ਛੱਡਣਾ। ਮਹਾਰਾਜ ਕਹਿੰਦੇ ਚੰਗਾ। ਉਸ ਵੇਲੇ ਗਰੀਬ ਨਵਾਜ਼ ਨੂੰ ਜਿੱਥੇ ਉਹਨਾਂ ਦਾ ਰਸੋਈ ਖਾਨਾ ਸੀ, ਉਸ ਥਾਂ ਵਿੱਚ ਮਹਾਰਾਜ ਸਾਹਿਬ ਨੂੰ ਲੈ ਆਏ, ਲਿਆ ਕੇ ਪ੍ਰਸ਼ਾਦ ਤਿਆਰ ਕੀਤਾ ਬੜੇ ਸੁਕਮ ਦੇ ਨਾਲ, ਤੇ ਮਹਾਰਾਜ ਸਾਹਿਬ ਦੇ ਅੱਗੇ ਪਰੋਸ ਕੇ ਰੱਖ ਕੇ ਕਹਿਣ ਲੱਗੇ ਮਹਾਰਾਜ ਭੋਜਨ ਛਕੋ। ਖਜੂਰ ਕਹਿਣ ਲੱਗੇ ਭਾਈ ਤੁਹਾਡਾ ਭੋਜਨ ਤਾਂ ਚੁੱਕਿਆ ਗਿਆ, ਅਸੀਂ ਨੀ ਸਾਡੇ ਖਾਣੇ ਯੋਗ ਨੀ। ਕਹਿਣ ਲੱਗੇ ਮਹਾਰਾਜ ਇਹ ਕਿਸ ਪ੍ਰਕਾਰ ਪੁੱਛਿਆ ਗਿਆ? ਕਹਿੰਦੇ ਭਾਈ ਦੁਰਮਣੀ ਚੜ੍ਹ ਗਈ ਤੁਹਾਡੇ ਚੌਂਕੇ ਤੇ, ਤੇ ਕਸੈਨ ਚੜ੍ਹ ਗਈ ਹੈ, ਚੂੜੀ ਚੜ੍ਹ ਗਈ ਹੈ, ਇਸ ਕਰਕੇ ਕੰਡਾਲੀ ਚੜ੍ਹ ਗਈ ਹੈ, ਇਸ ਕਰਕੇ ਚੌਂਕਾ ਵਿੱਚ ਮਹਾਰਾਜ ਦਿਸਦੀਆਂ ਨੀ ਸਾਨੂੰ। ਮਹਾਰਾਜ ਕਹਿੰਦੇ ਲਓ ਦੱਸਦੇ ਸਾਨੂੰ ਕਿਹਨੀਆਂ ਨੀ ਹੈ।
ਸਲੋਕ ਮਹੱਲਾ ਪਹਿਲਾ ਸੁਬੁੱਧ ਭੂਮਣੀ ਤੁਰਿਆ ਕਸਾਇਣ।
ਜਿਹੜੀ ਭਾਈ ਬੁੱਧੀ ਹੈ ਆਤਮ ਸ਼ੈਣੀ ਬੁੱਧੀ ਤੋਂ ਬਗੈਰ, ਵਿਸ਼ੇ ਸ਼ੈਣੀ ਬੁੱਧ ਹੈ ਜਿਹੜੀ ਖੋਟੀ ਬੁੱਧ ਹੈ। ਖੋਟੀ ਬੁੱਧ ਕੀ ਹੈ? ਅਤੇ ਬੱਕਰੇ ਕਿਹੜਾ ਹਰ ਬੋਲਨੇ ਹੈ ਤੇ ਕੁੱਕੜ ਕਿਹੜਾ ਹਰ ਬੋਲਨੇ ਹੈ? ਜੇ ਕਹਿੰਦੇ ਨਾ ਖਾਦੇ ਖੁਦਾ ਦੇ ਫਰਿਆਦ ਕਰਨਗੇ ਮੁਸਲਮਾਨਾਂ ਦਾ ਮਸਲਾ ਹੈ ਵੀ ਸਾਡੀ ਜੂਨ ਨੀ ਜੀ ਇਹਨਾਂ ਨੇ ਕੱਟੀ, ਇਹਨਾਂ ਨੂੰ ਬੱਕਰੇ ਦੇ ਛਤਰੇ ਬਣਾਇਆ ਜਾਵੇ, ਇਹਨਾਂ ਤੋਂ ਫਰਿਆਦ ਕਰਨਗੇ ਤਾਂ ਇਸ ਕਰਕੇ ਕੁੱਕੜ ਤੇ ਬੱਕਰੇ ਮਾਰ ਮਾਰ ਕੇ ਖਾਂਦੇ ਹਾਂ। ਫਿਰ ਜੇ ਤੁਹਾਡਿਆਂ ਬੱਚਿਆਂ ਨੂੰ ਮਾਰ ਕੇ ਖਾਣ ਲੱਗਾ ਕੋਈ ਜਿਵਾ ਕਰਕੇ, ਫਿਰ ਪਤਾ ਲੱਗੂ। ਇਸ ਪ੍ਰਕਾਰ ਦੇ ਇਹ ਕੁਵਤ ਵੀ ਹੈ, ਖੋਟੀ ਬੁੱਧੀ ਹੈ। ਕਿਸੇ ਨੂੰ ਕਤਲ ਕਰਨਾ ਕਹਿੰਦੇ ਸਵਾਦ ਲਵਾਂਗੇ ਖੁਦਾ ਦੇ ਪਾਸੋਂ, ਪੁੰਨ ਲਵਾਂਗੇ। ਇਹ ਜਿਹੜੀ ਕੁਬੁੱਧੀ ਹੈ ਇਹ ਮਹਾਰਾਜ ਕਹਿੰਦੇ ਗੂਮਣੀ ਹੈ, ਇਹ ਗੂਮ ਦੇ ਘਰ ਵਾਲੀ, ਮਰਾਸੀ ਦੇ ਘਰ ਵਾਲੀ ਅੰਦਰ। ਜਿਹੜਾ ਤੁਰਿਆ ਕਰਨੀ ਹੈ, ਕਿਸੇ ਤੇ ਦਇਆ ਤਰਸ ਕਰਨਾ ਸੀ ਜੀਵ ਦੇ ਬਚਾਉਣ ਦਾ, ਤੇ ਕਹਿਣਾ ਜਿਸ ਨੂੰ ਗਊ ਨੂੰ ਅੱਗੇ ਕਤਲ ਕਰ ਦਈਏ, ਜੰਗ ਦੇ ਵਿੱਚ ਮਾਰ ਦਈਏ, ਉਹ 100 ਗਰਾ ਸਵਰਗ ਚ ਗਊ ਵੱਸਦੀ ਹੈ, ਅਤੇ ਜਿਹੜੇ ਘੋੜੇ ਦਾ ਜੱਗ ਕਰ ਦਈਏ ਉਹ ਵੀ ਸਵਰਗ ਚ 100 ਗਰਾ ਵੱਸਦਾ ਹੈ। ਇਹੀ ਵੀ ਖੋਟੀ ਦਇਆ ਜੰਗ ਚ ਜਾਨਵਰਾਂ ਨੂੰ ਮਾਰਨਾ। ਕਬੀਰ ਸਾਹਿਬ ਕਹਿੰਦੇ ਜੀ ਵਧੋ ਸੋ ਧਰਮ ਕਰ ਸਾਪੋ, ਧਰਮ ਕਹੋ ਕਦ ਭਾਈ, ਜੀਆਂ ਨੂੰ ਮਾਰਨਾ ਧਰਮ ਮੰਨੀ ਬੈਠੇ, ਧਰਮ ਪਾਪ ਕਿਹਨੂੰ ਕਹੋਗੇ ਭਾਵੋ, ਆਪ ਸਕੋ ਮੁਨਵਰ ਕਰ ਸਾਪੋ, ਕਾਂਟੋ ਕਹੋ ਕਸਾਈ, ਆਪ ਨੂੰ ਤਾਂ ਵੱਡੇ ਮੁਨੀ ਸ਼ੇਸ਼ ਮੰਨੀ ਬੈਠੇ ਹੋ, ਤੇ ਕਸਾਈ ਫਿਰ ਹੋਰ ਭਾਲਣ ਜਾਵਾਂਗੇ ਅਸੀਂ। ਇਸ ਪ੍ਰਕਾਰ ਦੇ ਸਾਹਿਬ ਸਿੰਘ ਜਿਹੜੀ ਖੋਟੀ ਦਇਆ ਕਰਨੀ ਹੈ, ਇਹ ਕਸਾਈ ਦੇ ਘਰ ਵਾਲੀ ਕਿਸਾਨ ਹੈ।
ਪਰ ਨਿੰਦਾ ਘੱਟ ਕੀ ਹੁੰਦੀ,
ਜਿਹੜੀ ਪਰਾਈ ਨਿੰਦਿਆ ਕਰਨੀ ਹੈ, ਇਹ ਘੱਟ ਫਿਰਦੇ ਦੀ ਚੂੜੀ ਬੈਠੀ ਹੈ, ਭੰਗਣ ਬੈਠੀ ਹੈ, ਟੱਟੀਆਂ ਸਾਫ ਕਰਨ ਵਾਲੀ ਜਿਹੜੀ ਚੂੜੀ ਹੁੰਦੀ ਹੈ, ਉਹ ਮੀਰੀ ਮੈਂ ਖਾਂਦੇ ਜਿਹੜੀ ਪਰਾਈ ਨਿੰਦਿਆ ਕਰਦੇ ਹਨ, ਹੁਣ ਹੋਏ ਦੋਸ਼ ਜਿਹੜੇ ਕਿਸੇ ਨੇ ਰੋਪਣੇ ਹਨ, ਹੋਣ ਤਾਂ ਗੁਣ ਤੇ ਕਹਿਣੇ ਵਿੱਚ ਅਗੁਣ, ਇਹ ਨਿੰਦਿਆ ਹੈ। ਜਿਹੜਾ ਕਿਸੇ ਦਾ ਸੱਚੀ ਗੱਲ ਦੱਸ ਦੇਣੀ ਉਹਦਾ ਨਾਂ ਚੁਗਲੀ ਹੈ, ਅਤੇ ਜਿਹੜੀ ਕਿਸੇ ਦਾ ਹੋਈ ਦੋਸ਼ ਰੋਪਣਾ ਹੈ, ਇਹ ਸਾਧ ਸਿੰਘ ਦੀ ਨਿੰਦਿਆ ਹੈ। ਪਰਾਈ ਨਿੰਦਿਆ ਜਿਹੜੀ ਕਰਨੀ ਹੈ, ਘੱਟ ਹਿਰਦੇ ਦੇ ਅੰਦਰ ਚੂੜੀ ਵੱਸਦੀ ਹੈ, ਇਹ ਚੰਡਾਲਣੀ ਵੱਸਦੀ ਹੈ।
ਮੁੱਠੀ ਕ੍ਰੋਧ ਚੰਡਾਲ,
ਅਤੇ ਜਿਹੜਾ ਤੈਨੂੰ ਮੁੱਠੀ ਲੁੱਟਣਾ ਹੈ, ਕ੍ਰੋਧ ਲੁਕਾ ਕੇ ਤੈਨੂੰ ਲੁੱਟ ਲੈਣਾ, ਖੋਹ ਲੈਣਾ, ਮਾਰ ਦੇਣਾ, ਕਤਲ ਕਰ ਦੇਣਾ, ਇਹ ਚੰਡਾਲਣੀ ਹੈ। ਇਹ ਚੂੜੇ ਜਿਹੜੇ ਸਾਧ ਸੰਗਤ ਦੀ ਫਾਸੀ ਦੇਣ ਵਾਸਤੇ ਰੱਖੇ ਹੁੰਦੇ ਹੈ, ਉਹਦੇ ਚੰਡਾਲ ਦੇ ਘਰ ਵਾਲੀ ਇਸਤਰੀ ਹੈ। ਮੁੱਠੀ ਨਾਂ ਨਾਰਾਇਣ ਸਿੰਘ ਮਾਰਕੰਡ ਨੇ ਇਸਤਰੀ ਦਾ ਨਾਂ ਲਿਖਿਆ। ਕ੍ਰੋਧ ਦੇ ਨਾਲ ਚੰਡਾਲੀ ਮੁੱਠੀ ਸੰਸਥਾ ਹੈ ਜਿਹੜੀ ਕ੍ਰੋਧ ਦੀ, ਇਹ ਲੁੱਟਣ ਵਾਲੀ ਹੈ।
ਤਾਰੀ ਕੱਢੀ ਪਿਆ ਸੀ
ਤੋਂ ਤੁਸੀਂ ਕਾਰਾਂ ਕੱਢ ਦੋ, ਕਿਹੜਾ ਪਰਛਾਵਾਂ ਨਾ ਪੈ ਜਾਏ। ਇਹ ਬਾਹਰਲੀਆਂ ਲਕੀਰਾਂ ਕੱਢਣ ਨਾਲ ਕੀ ਫਲ ਹੋਵੇਗਾ?
ਜਾਂ ਚਾਰੇ ਬੈਠੀਆਂ ਨਾਲ,
ਜਿਹੜੇ ਭਾਈ ਚਾਰ ਤੁਹਾਡੇ ਨਾਲ ਹੀ ਬੈਠੀਆਂ ਨੇ, ਕਿਸਾਨ ਡੋਮਣੀ ਅਤੇ ਚੂੜੀ ਤੇ ਚੰਡਾਲੀ ਬੈਠੀਆਂ ਹਨ।
ਸੱਚ ਸੰਜਮ ਕਰਨੀ ਕਾਰਾਂ,
ਫਿਰ ਮਹਾਰਾਜ ਇਹਨਾਂ ਦੀ ਨਿਵਰਤੀ ਦੱਸੋ ਆਪ ਕਿਰਪਾ ਕਰਕੇ। ਤਾਂ ਹਜ਼ੂਰ ਫਰਮਾਉਂਦੇ ਸੁਣੋ ਇਹਨਾਂ ਦੀ, ਇਹ ਤਾਂ ਨਿਕਲ ਗਈਆਂ।
ਸੱਚ ਸੰਜਮ ਕਰਨੀ ਕਾਰਾਂ,
ਸੱਚੇ ਨਾਮ ਦਾ ਸਿਮਰਨ ਕਰੋ, ਫਿਰ ਕਬੁੱਧੀ ਅੰਦਰੋਂ ਡੋਮਣੀ ਨਿਕਲੇਗੀ ਤੁਹਾਡੇ। ਅਤੇ ਇਸੇ ਪ੍ਰਕਾਰ
ਸੰਜਮ
ਇੰਦਰੀਆਂ ਦਾ ਦਮਨ ਕਰੋ, ਤੇ ਫਿਰ ਕੁੜਾਇਆ ਜਿਹੜੀ ਕਰਨੀ ਜੀ ਘਾਤ ਕਰਨ ਦੀ ਖੋਤੀ ਗਿਆ, ਕਿ ਉਹ ਸਵਰਗ ਤੇ ਇੰਨਾ ਚਿਰ ਜਾਨਵਰ ਰਹਿੰਦਾ ਹੈ, ਇਹ ਜੀ ਖੋਤੀ ਗਿਆ ਜਿਹੜੀ ਹੈ ਇਹ ਕਸੈਣ ਤਾਂ ਅੰਦਰ ਨਿਕਲੇਗੀ। ਜੇ ਕਰਕੇ ਤੁਸੀਂ ਸੰਜਮ ਕਰੋਗੇ, ਰੋਕੋਗੇ ਮਨ ਨੂੰ ਬੁਰੇ ਪਾਸੇ ਵੱਲੋਂ।
ਕਰਨੀ ਕਾਰਾਂ
ਅਤੇ ਕਰਨੀ ਭਗਤੀ ਜਿਹੜੀ ਹੈ, ਇਹ ਕਾਰ ਲਖੀਰਾਂ ਕਰੀਆਂ ਕਰੋ।
ਨਾਵਲ ਨਾਉ ਜਪੇ,
ਇਸ਼ਨਾਨ ਕਿਹੜਾ ਕਰਨਾ ਸਿੱਕੇ ਹੋਣ ਵਾਸਤੇ, ਜਿਹੜਾ ਪਰਮੇਸ਼ਵਰ ਦਾ ਨਾਮ ਜਪਣਾ ਹੈ।
ਨਾਨਕ ਅੱਗੇ ਉਤਮ ਸੇ,
ਗੁਰੂ ਸਾਹਿਬ ਜੀ ਕਹਿੰਦੇ ਕ੍ਰੋਧ ਰੂਪੀ ਚੰਡਾਲੀ ਨੂੰ ਲੁੱਟਣ ਵਾਰੀ ਤੋਂ, ਚੂੜੀ ਤੋਂ ਬਚ ਕੇ ਉਹ ਉੱਤਮ ਪੁਰਖ ਦਰਗਾਹ ਵਿੱਚ ਸੇ ਹੁੰਦੇ ਹੈ।
ਪਾਪਾ ਪੰਧ ਨਾ ਦੇ,
ਜਿਹੜੇ ਪਾਪਾ ਦੇ ਪੰਧ ਰਸਤੇ ਪੈਰ ਨੂੰ ਦਿੰਦੇ, ਪੰਧ ਨੂੰ ਰਸਤੇ ਦਾ ਫਾਰਸੀ ਚ, ਪੰਧ ਨੂੰ ਸਿੱਖਿਆ ਦਾ ਵੀ ਹੈ। ਜਿਹੜੇ ਪਾਪਾ ਦੀ ਸਿੱਖਿਆ ਨੂੰ ਕਿਸੇ ਨੂੰ ਦਿੰਦੇ, ਪਾਪਾਂ ਦੇ ਪੰਧ ਰਸਤੇ ਨੂੰ ਆਪਣੇ ਆਪ ਦੇ ਪੈਰ ਨੂੰ ਮਨ ਦੇ ਸੰਕਲਪ ਨੂੰ ਦਿੰਦੇ।
ਮਹੱਲਾ ਪਹਿਲਾ, ਕਿਆ ਹੰਸ ਕਿਆ ਬਦਲਾ,
ਜਦੋਂ ਮਹਾਰਾਜ ਨੇ ਬਚਨ ਕਹੇ ਉਹਨਾਂ ਦੀ ਲਿਵ ਲੱਗ ਗਈ ਸਾਰੇ ਬ੍ਰਾਹਮਣਾਂ ਦੀ, ਕਿ ਨਿਹਾਲ ਹੋ ਗਏ ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਉਪਦੇਸ਼ ਸੁਣ ਕੇ। ਮਰਦਾਨਾ ਬੈਠਾ ਕੋਲੋਂ ਕਹਿੰਦਾ ਹੈ, ਉਹ ਮਹਾਰਾਜ ਕੀ ਕੀਤਾ ਤੁਸੀਂ, ਬਗਲਿਆਂ ਨੂੰ ਹੰਸ ਬਣਾ ਤਾ ਝਾਤੀ। ਤਾਂ ਗੁਰੂ ਮਹਾਰਾਜ ਸਾਹਿਬ ਉਸ ਵੇਲੇ ਉੱਤਰ ਦਿੰਦੇ ਹਨ ਭਾਈ ਮਰਦਾਨੇ ਨੂੰ,
ਮਹੱਲਾ ਪਹਿਲਾ, ਕਿਆ ਹੰਸ ਕਿਆ ਬਗਲਾ।
ਹੋ ਮਰਦਾਨਾ, ਕੀ ਹੋ ਗਿਆ ਜੇ ਹੰਸ ਬਣ ਗਏ ਬਗਲਿਆਂ ਵਰਗੇ, ਜਿਵੇਂ ਬਗਲੇ ਦੇ ਖੰਭ ਚਿੱਟੇ ਹੁੰਦੇ ਹੈ, ਐਵੇਂ ਉੱਤੋਂ ਇਹ ਚੰਗੇ ਕੰਮ ਕਰਦੇ, ਸੰਧਿਆ ਤਰਪਣ ਗਾਇਤਰੀ ਇਸ਼ਨਾਨ ਆਦਿਕ ਉੱਤੋਂ ਚੰਗੇ ਕੰਮ ਕਰਦੇ ਸੀ। ਮਨ ਚ ਪਖੰਡ ਸੀ, ਇਹ ਬਗਲਿਆਂ ਵਾਲਾ ਸੁਭਾਅ ਸੀ, ਉੱਤੋਂ ਚੰਗੇ ਕੰਮ ਕਰਦੇ ਸੀ, ਅੰਦਰੋਂ ਗੁੱਸਿਆਂ ਦੀ ਵਾਸਨਾ ਸੀ। ਇਹ ਕੀ ਹੋ ਗਿਆ ਜੇ ਇਸ ਪ੍ਰਕਾਰ ਬਗਲਿਆਂ ਨੂੰ, ਬੰਨੀਆਂ ਆਦਮੀਆਂ ਨੂੰ ਹੰਸ ਤੱਤ ਦੇ ਤੇ ਬ੍ਰਹਮ ਗਿਆਨੀ ਬਣਾ ਦਿੱਤਾ? ਤੱਤ ਮਿੱਥਿਆ ਦਾ ਵਿਵੇਚਨ ਕਰਨ ਵਾਲੇ, ਬੁੱਧ ਪਰਮੇਸ਼ਰ ਦਾ ਸਰੂਪ ਹੈ, ਤੇ ਮਾਇਆ ਪਾਣੀ ਦੀ ਨਹੀਂ ਤਿਆਗਣ ਵਾਲੇ ਬਣਾ ਤੇ ਹੰਸ।
ਜਾ ਕਹੋ ਨਦਰ ਕਰੇ,
ਉਹਨਾਂ ਦੇ ਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਲਓ ਭਾਈ ਮਰਦਾਨਾ ਜੀ।
ਜੋ ਤਿਸ ਭਾਵ ਹੈ ਨਾਨਕ,
ਉਸ ਵਾਹਿਗੁਰੂ ਨੂੰ ਭਾ ਜਾਵੇ ਨਾ ਉਹ ਪੁਰਖ, ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ।
ਲਾਗੋ ਹੰਸ ਕਰੇ,
ਮਹਾਰਾਜ ਕਾਵਾਂ ਨੂੰ ਹੰਸ ਬਣਾ ਦਿੰਦਾ, ਜਿਵੇਂ ਕਾਂ ਸਾਧ ਸਿੰਘ ਜੀ ਦੁਖਭੰਜਨੀ ਦੇਰੀ ਚ ਨਹਾ ਕੇ ਹੰਸ ਬਣ ਗਏ ਸੀ। ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਜਦੋਂ ਸੇਵਾ ਕਰਾਈ ਅੰਮ੍ਰਿਤਸਰ ਸਾਹਿਬ ਦੀ, ਇਸ ਪ੍ਰਕਾਰ ਜੇ ਤੁਸੀਂ ਪਰਮੇਸ਼ਵਰ ਨੂੰ ਭਾਵੇ ਤਾਗੋ ਹੋਏ ਨਾ ਉਜਲੇ, ਕਹਿੰਦਾ ਕਾਂ ਤੋਂ ਉਜਲਾ ਨਹੀਂ ਹੁੰਦਾ, ਕਹਿੰਦੇ ਹੈ ਲੋਹੇ ਨਾਵ ਨਾ ਪਾਰ ਹੁਕਮ ਪਛਾਣੇ ਉਜਲਾ, ਫਿਰ ਕਾਸ਼ਟ ਲੋਹਾ ਪਾਰ, ਜੇ ਹੁਕਮ ਪਛਾਣ ਲਵੇ ਤੇ ਉਹ ਕਾਂ ਵੀ ਉਜਲਾ ਹੰਸ ਬਣ ਸਕਦਾ ਹੈ, ਤੇ ਕਾਸ਼ ਦੇ ਸਿਰ ਤੇ ਰਾ ਕੇ ਲੋਹਾ ਵੀ ਪਾਰ ਹੋ ਜਾਂਦਾ ਹੈ। ਇਸੇ ਪ੍ਰਕਾਰ
ਨਾਨਕ ਅੱਗੇ ਜੋ ਕਿਸ ਭਾਵ ਹੈ ਨਾਨਕ,
ਉਸ ਨੂੰ ਭਾ ਜਾਵੇ ਗੁਰੂ ਸਾਹਿਬ ਕਹਿੰਦੇ ਹਨ। ਹੇ ਪਿਆਰਿਆ,
ਹੰਸ ਕਰੇ
ਕਾਂ ਵਰਗੇ, ਅੰਦਰੋਂ ਵੀ ਪਾਪੀ ਹੈ, ਪਰਾਈ ਨਿੰਦਿਆ ਰੂਪ ਗੁਸਤਾ ਖਾਂਦੇ ਹੈ, ਬਾਹਰੋਂ ਵੀ ਕਿਸੇ ਪ੍ਰਕਾਰ ਦੇ ਕਤਲ ਕਰਨ ਤੇ ਸੰਗਦੇ ਨੇ, ਕਾਂ ਵਰਗੇ ਅੰਦਰੋਂ ਬਾਹਰੋਂ ਪਾਪੀ ਹੈ ਜਿਹੜੇ, ਉਹਨੇ ਹੰਸ ਬ੍ਰਹਮ ਗਿਆਨੀ ਤੱਕ ਦੇਤਾ ਕਰ ਦੇ, ਇਹ ਵਾਹਿਗੁਰੂ ਦੀ ਨਜ਼ਰ ਹੈ ਜਿਹਨੇ ਚਾਹੇ ਕਰ ਦੇਵੇ। ਕੀ ਹੋ ਗਿਆ ਜੀ ਅਸੀਂ ਬਣਾ ਤੇ ਬਗਲਿਆਂ ਦੰਨੀਆਂ ਤੋਂ ਹੰਸ, ਇਹ ਤੂੰ ਸੰਸਥਾ ਨਾ ਕਰ ਕੋਈ, ਜੇ ਚਾਹੇ ਪਾਪੀਆਂ ਨੂੰ ਵੀ ਸ੍ਰੇਸ਼ਟ ਬ੍ਰਹਮ ਗਿਆਨੀ ਬਣਾ ਸਕਦਾ ਪਰਮੇਸ਼ਰ।
ਪੌੜੀ ਕੀਤਾ ਲੋੜੀ ਹੈ ਕੰਮ,
ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਚੌਥੇ ਪਾਤਸ਼ਾਹ, ਜਦੋਂ ਕੋਈ ਕੰਮ ਕੀਤਾ ਲੋੜੀ ਹੈ, ਜਦੋਂ ਵਿਆਹ ਦੇ ਦੇਣ, ਜਿਸ ਵੇਲੇ ਕਾਰਜ ਕਰਨਾ ਹੋਵੇ ਅਰਦਾਸ ਕਰਨ ਤੋਂ ਪਹਿਲਾਂ, ਆਨੰਦ ਕਾਰਜ ਦੀ ਅਰਦਾਸ ਕਰਨ ਤੋਂ ਪਹਿਲਾਂ ਇਹ ਸਭ ਨਿਆਣੀ ਸਿੰਘਾਂ ਤੋਂ ਪੜ੍ਹਾਈ ਲੈ। ਕੀਤਾ ਲੋੜੀਏ ਕੰਮ, ਜੋ ਕੋਈ ਕੰਮ ਆਪਦਾ ਪੂਰਾ ਕਰਨਾ ਲੋੜੀਏ
ਚਾਹੀਏ,
ਹਰੀ ਦੇ ਪਾਸ ਅਰਦਾਸ ਕਹਿਣੀ ਚਾਹੀਦੀ ਹੈ, ਬੇਨਤੀ ਕਿ ਮਹਾਰਾਜ ਸਾਡਾ ਕਾਰਜ ਤੁਸੀਂ ਪੂਰਾ ਕਰਨਾ, ਇਉਂ ਬੇਨਤੀ ਪਹਿਲਾਂ ਕਹਿ ਲਈਏ ਸੱਚੇ ਪਾਤਸ਼ਾਹ ਅੱਗੇ
ਕਾਰਜ ਦੇ ਸਵਾਰ
ਅਤੇ ਬੇਨਤੀ ਕਰੀਏ ਮਹਾਰਾਜ ਸਾਡਾ ਕਾਰਜ ਸਵਾਰ
ਸਤਿਗੁਰ ਸੱਚ ਸਾਥੀ
ਸਤਿਗੁਰੂ ਸੱਚੇ ਪਾਤਸ਼ਾਹ ਸੱਚੇ ਸਾਡੇ ਰਾਹ ਹੋ ਤੁਹਾਡੇ ਸਨਮੁਖ ਅਸੀਂ ਮਹਾਰਾਜ ਲੜਕੀਆਂ ਦਾ ਅਤੇ ਲੜਕਿਆਂ ਦਾ ਆਨੰਦ ਕਾਰਜ ਕਰਨ ਲੱਗੇ ਹਾਂ ਆਪ ਅਗਾਹ ਹੋ ਇਸ ਗੱਲ ਦੇ ਹਿੰਦੂ ਤਾਂ ਅੱਗ ਨੂੰ ਅਗਾਹ ਬਣਾਉਂਦੇ ਹਨ ਕੌਣ ਪਾਣੀ ਨੂੰ ਅਗਾਹ ਬਣਾਉਂਦੇ ਹੈ ਇੱਥੇ ਸਤਿਗੁਰੂ ਸੱਚੇ ਸਾਥੀ ਅਗਾਹ ਹਨ ਸਾਡੀ ਆਗਿਆ ਚ ਅਸੀਂ ਪਰਨ ਕਰਦੇ ਹਾਂ ਤੇ ਮੈਂ ਇਹ ਦੋ ਗੁਣਾ ਇਸ ਚੀਜ਼ ਨੂੰ ਕਦੇ ਨਹੀਂ ਛੱਡਾਂਗਾ ਮੈਂ ਕਦੇ ਵੀ ਹੇ ਮਹਾਰਾਜ ਗੁਰੂ ਸਾਹਿਬ ਮੈਂ ਆਪਦੇ ਅੱਗੇ ਪਰਨ ਕਰਦੀ ਹਾਂ ਤੇ ਮੈਂ ਆਪਦੇ ਪਤੀ ਨੂੰ ਦੁੱਖ ਦੇਵੇ ਦਿੱਤਾ ਦੇਵੇ ਕਦੇ ਸਾਥ ਨਹੀਂ ਛੱਡੂੰਗੀ ਹਰ ਵਕਤ ਪ੍ਰਤੀਬਰਤਾ ਧਰਮ ਨੂੰ ਨਿਭਾਵਾਂਗੀ ਇਹ ਗੁਰੂ ਸਾਹਿਬ ਦੇ ਅੱਗੇ ਸਾਧ ਸੰਗਤ ਵੀ ਪਰਨ ਕਰਨਾ ਹੈ ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਾਖੀ ਹੋ ਜਾਂਦੇ ਅਗਾਹ ਬਣ ਜਾਂਦੇ ਰਾਖੇ ਹੋ ਜਾਂਦੇ ਹੈ ਜੋ ਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਪੈਂਦੇ ਹੈ ਸੰਤਾਂ ਭਗਤਾਂ ਦੀ ਸੰਗਤ ਕਰਕੇ ਸੱਚੇ ਪਾਤਸ਼ਾਹ ਦੇ ਨਾਮ ਦਾ ਜੋ ਖਜ਼ਾਨਾ ਹੈ
ਅੰਮ੍ਰਿਤ ਚਾਖੀ
ਹੈ ਉਹ ਅੰਮ੍ਰਿਤ ਹੈ ਮ੍ਰਿਤੂ ਤੋਂ ਵਹਿਤ ਕਰਨ ਵਾਲਾ ਉਸ ਨੂੰ ਚੱਖਣਾ ਕਰੀਏ ਮਹਾਰਾਜ ਨਾਮ ਦੇ ਖਜ਼ਾਨੇ ਨੂੰ
ਭੰਜਨ ਮਿਹਰਬਾਨ
ਅਰਦਾਸ ਕਰੀਏ ਹੋ ਜੰਮਣ ਮਰਨ ਦੇ ਭੈਣ ਨੂੰ ਭੰਨਣ ਵਾਲੇ ਹੋ ਮਿਹਰਬਾਨ ਅਕਾਲ ਪੁਰਖ
ਵਾਹਿਗੁਰੂ
ਦਾਸਾਂ ਦੀ ਮਾਲਾ ਰਾਖੀ ਕਰੋ ਸੱਚੇ ਪਾਤਸ਼ਾਹ ਅਸੀਂ ਆਪਦੇ ਸੇਵਕ ਹਾਂ ਆਪ ਹੀ ਲੋਕ ਪਲੋਕ ਸਾਡੇ ਰਾਖੇ ਹੋ ਜੰਗ ਮੈਂ ਜਲੂਸ ਮੈਂ ਜਹਾਜ਼ ਮੈਂ ਜਮਾਨੇ ਮਾਂ ਹੈ ਸਭ ਹੀ ਕੋਈ ਆਦਿ ਗੁਰੂ ਗ੍ਰੰਥ ਜੀ ਮਨਾਈਏ ਕੋਈ ਜੰਗ ਚੱਲਣਾ ਹੋਵੇ ਜਹਾਜ਼ ਚੱਲਣਾ ਹੋਵੇ ਜਲੂਸ ਚੱਲਣਾ ਹੋਵੇ ਅਤੇ ਉਸ ਜਮਾਨੇ ਚ ਪ੍ਰਵਿਰਤ ਹੋਣਾ ਹੋਵੇ ਸਾਰਿਆਂ ਦੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ
ਹੋ
ਸਕੇ ਪਾਤਸ਼ਾਹ ਜੰਮਣ ਮਰਨ ਦੇ ਭੈਣ ਨੂੰ ਭੰਨਣ ਵਾਲੇ ਇਹ ਮਿਹਰਬਾਨ ਅਕਾਲ ਪੁਰਖ ਸੇਵਕਾਂ ਦੀ ਮਹਾਰਾਜ ਆਪ ਰਾਖੀ
ਕਰੋ ਨਾਨਕ
ਸਿੱਖ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਆ
ਕਰੋ
ਲਖਣ ਤੋਂ ਰਹਿਤ ਵਾਹਿਗੁਰੂ ਉਹਨੂੰ ਵੀ ਲਖ ਲਵੇਗਾ ਜਾਣ ਲਵੇਗਾ ਤੇ ਹੋਰ ਕਾਲ ਤੇਰੇ ਕਿਉਂ ਨਾ ਪੂਰੇ ਹੋਣਗੇ ਜੋ ਗੁਣ ਗਾਵੇਗਾ ਸਭ ਕਾਰਜ ਪੂਰੇ ਹੋ ਜਾਣਗੇ ਇਸ ਪ੍ਰਕਾਰ ਅਲੱਖ ਵਾਹਿਗੁਰੂ ਜਿਹੜਾ ਅਸ਼ੁੱਧ ਮਨ ਕਰਕੇ ਲਖਿਆ ਨਹੀਂ ਜਾਂਦਾ ਉਸ ਨੂੰ ਲਖ ਲਈਦਾ ਜਾਣ ਲਈਦਾ ਹੈ
ਸਲੋਕ ਮਹੱਲਾ ਤੀਜਾ ਜੀਓ ਪਿੰਡ ਸਭ ਤਿਸਕਾ
ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਸਾਰਿਆਂ ਜੀਆਂ ਨੂੰ ਜਿਹੜਾ ਸੂਖਮ ਸਰੀਰ ਦਿੱਤਾ ਹੋਇਆ ਤੇ ਪਿੰਡ ਸਥੂਲ ਸਰੀਰ ਦਿੱਤਾ ਹੋਇਆ ਸਭ ਵਾਹਿਗੁਰੂ ਦੀ ਦਾਤ ਹੈ ਉਸ ਦਿਨ ਦਿੱਤੇ ਹੈ ਸਭ ਨੂੰ
ਸਭ ਤੇ ਦੇ ਆਧਾਰ
ਉਹ ਸਭ ਸਾਰਿਆਂ ਦੇ ਤਾਂ ਸੱਚੇ ਪਾਤਸ਼ਾਹ ਆਸਰਾ ਦੇਣ ਵਾਲੇ ਹਨ
ਨਾਨਕ ਗੁਰਮੁਖੀ ਵੀ ਹੈ
ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਸੇਵਨ ਭਜਨ ਕਰੀਏ ਭਾਈ
ਸਦਾ ਸਦਾ ਦਾਤਾ
ਉਹ ਸਦਾ ਸਦਾ ਦਾਤਾਂ ਦੇ ਦੇਣ ਵਾਲਾ ਪਰਮੇਸ਼ਰ ਹੈ ਅੰਤਰਜਾਮੀ
ਹਉ ਬਲਿਹਾਰੀ ਤਿਨ ਕਉ
ਅਸੀਂ ਉਹਨਾਂ ਪਿਆਰਿਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ
ਤਿਨ ਪਿਆਇਆ ਹਰ ਨਿਰੰਤਰ
ਜਿਨ੍ਹਾਂ ਨੇ ਹਰੀ ਅਕਾਲ ਪੁਰਖ ਮਲਕੀ ਆਕਾਰਾਂ ਤੋਂ ਰਹਿਤ ਨੂੰ ਧੋਣਾ ਕੀਤਾ ਚਿਤ ਹੋ ਕੇ
ਉਹਨਾਂ ਦੇ ਮੁਖ ਸਦ ਉਜਲੇ
ਉਹਨਾਂ ਦੇ ਸਭ ਸਿੰਘੀ ਸਦਾ ਲੋਕ ਪ੍ਰਲੋਕ ਉਜਲ ਮੁਖਾਂ ਨੇ
ਉਹਨਾਂ ਨੂੰ ਸਭ ਜਲਤ ਕਰੇ ਨਮਸਕਾਰ
ਉਹਨਾਂ ਪਿਆਰਿਆਂ ਨੂੰ ਸਾਰਾ ਸੰਸਾਰ ਬੰਦਨਾ ਕਰਦਾ ਨਮਸਕਾਰਾਂ ਕਰਦਾ ਹੈ
ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ
ਭਾਈ ਸਤਿਗੁਰੂ ਸਾਹਿਬ ਦੇ ਨਾਲ ਜਿਹੜੇ ਮਿਲੇ ਹੈ ਉਹਨਾਂ ਦੀ ਸੰਸਾਰ ਦੇ ਵਿਕਾਰਾਂ ਵੱਲੋਂ ਜੰਮਣ ਮਰਨ ਵੱਲੋਂ ਸੰਸਾਰ ਦੇ ਸਰੀਰਕ ਸੁਭਾਅ ਵੱਲੋਂ ਵਿਕਾਰਾਂ ਵੱਲੋਂ ਅਵਿਦਿਆ ਵੱਲੋਂ ਅਗਿਆਨ ਵੱਲੋਂ ਅਵਰਨ ਵੱਲੋਂ ਬਿਰਤੀ ਉਲਟ ਹੋ ਗਈ ਹੈ
ਨਾਮ ਲਿਖ ਖੜਕੇ ਖਾ
ਉਹਨਾਂ ਦੀ ਬਿਰਤੀ ਵਾਹਿਗੁਰੂ ਦੀ ਲੇਵ ਚ ਲੱਗ ਗਈ ਹੈ ਉਲਟ ਕੇ ਸਨਮੁਖ ਹੋ ਗਏ ਹੈ ਉਹਨਾਂ ਨਵੀਆਂ ਵਿਧੀਆਂ ਪ੍ਰਾਪਤ ਹੋਈਆਂ ਹੈ ਅਸਨ ਬਸਨ ਪੋ ਕਣਕ ਪੋਣੇ ਹਰ ਤਰ੍ਹਾਂ ਦੇ ਅੰਨ ਪ੍ਰਾਪਤ ਹੋਣੇ ਬਸਰ ਹਰੇਕ ਪ੍ਰਕਾਰ ਦੇ ਪ੍ਰਾਪਤ ਹੋਣੇ ਜ਼ਮੀਨਾਂ ਹੋਣੀਆਂ ਸੋਨਾ ਹੋਣਾ ਇਸੇ ਪ੍ਰਕਾਰ ਅਸਨ ਬਸਨ ਪੋ ਕਣਕ ਦਾਸੀ ਦਾਸ ਗੁਲਾਮ ਦਾਸ ਦਾਸੀਆਂ ਹੋਣੇ ਗੁਲਾਮ ਨੌਕਰ ਹੋਣੇ ਰਸਵਾਹੇ ਰਸ ਸਵਾਰੀਆਂ ਆਟੇ ਹੋਣੀ ਅਤੇ ਹੰਡਵਾਏ ਪਾਲਕੀਆਂ ਹੋਣੀਆਂ ਜੇ ਨਾ ਨਿਧ ਕੇ ਨਾਮ ਇਹ ਨੌ ਨਿਧੀਆਂ ਸਾਰੀਆਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਇਸੇ ਪ੍ਰਕਾਰ ਨੌਨ ਦੀਆਂ ਸੰਸਕ੍ਰਿਤ ਦੇ ਪੁਸਤਕਾਂ 'ਚ ਹੋਰ ਲਿਖੀਆਂ ਹਨ ਉਹ ਹੈ ਪਰਮ ਪੋਤੇ ਤੱਕ ਧਰ ਨਾ ਮੁੱਕਣਾ ਅਤੇ ਮਹਾਂਪਰਮ ਪੋਤੇ ਤੱਕ ਧੰਨ ਰਹਿਣਾ ਅਤੇ ਇਸੇ ਪ੍ਰਕਾਰ ਸਾਧ ਸਿੰਘ ਨੀਲ ਅੱਠ ਪੀੜੀਆਂ ਤੱਕ ਧੰਨ ਰਹਿਣਾ ਇਸੇ ਪ੍ਰਕਾਰ ਅੱਗੇ ਸੰਖ ਸਾਧ ਸਿੰਘ ਦੀ ਸੰਖਾਂ ਦੀ ਗਿਣਤੀ ਧੰਨ ਪ੍ਰਾਪਤ ਹੋ ਜਾਣਾ ਅਤੇ ਇਸ ਪ੍ਰਕਾਰ ਕੁੰਭ ਸੇਵਨ ਦੇ ਵਪਾਰ ਕਰਨ ਵਾਲੇ ਹੋ ਜਾਣਾ ਅਤੇ ਇਸ ਪ੍ਰਕਾਰ ਸਾਧ ਸਿੰਘ ਜੀ ਅਤੇ ਕਿਵੇਂ ਦੀਆਂ ਨੌ ਨਦੀਆਂ ਹਨ ਇਹ ਉਹਨਾਂ ਦੇ ਤਾਂ ਪ੍ਰਾਪਤ ਹੋ ਜਾਂਦੀਆਂ ਹਨ
ਨਵ ਲਿਖ ਖੜਕੇ ਉਹ ਖਾ
ਆਪ ਹੀ ਨਵੀਂ ਨਦੀਆਂ ਨੂੰ ਖੜਕੇ ਤੇ ਖਾਓ ਵਰਤੋ ਹੋਰ ਉਹਨਾਂ ਨੂੰ ਆਮ ਖਾਸ ਨਹੀਂ ਦਿਓ ਉੱਤੇ ਆਪ ਧਾਰਨ
ਕਰੇ।
18 ਸਿੱਧੀਆਂ ਹੋਣਗੀਆਂ ਅਣਮਾ ਅਣੂ ਵਰਗੇ ਬਰੀਕ ਬਣ ਕੇ ਪਿਰਥੀ ਜਾ ਵੜਨਾ, ਜਿੱਥੇ ਜਾਣਾ ਚਾਹੇ ਜਾਏ ਰਹਿਣਾ, ਤੇ ਅਣਮਾ ਮਹਿਮਾ ਧਰਤੀ ਵਰਗੇ ਧਾਰੇ ਹੋ ਜਾਣਾ, ਜਿਵੇਂ ਧਰਤੀ ਨੂੰ ਹਿਲਦੀ ਆਉਣਾ ਹਿਲਣਾ, ਤੇ ਗਰਮਾ ਭਾਰੀ ਹੋ ਜਾਣਾ ਜਿਵੇਂ ਅੰਗਦ ਦੀ ਲੱਤ ਰਾਵਣ ਦੀ ਸਭਾ ਚ ਪਸਾਰ ਕੇ ਖੜ ਗਿਆ ਸੀ, ਉਹ ਚੱਕੀ ਨੀ ਸੀ ਗਈ ਕਿਸੇ ਤੋਂ। ਜਦੋਂ ਰਾਵਣ ਚੱਕਣ ਲੱਗਾ, ਉਹ ਕਹਿੰਦਾ ਰਾਮ ਚੰਦਰ ਦੇ ਪੈਰੀ ਦੋ, ਮੇਰੇ ਤੋਂ ਪੈਰੀ ਪੈਣਾ। ਪ੍ਰਕਾਰ ਸਾਹਿਬ ਸਿੰਘ ਜੀ ਉਹਦਾ ਨਾਮ ਗਰਮਾ ਹੈ, ਭਾਰੀ ਹੋ ਜਾਣਾ। ਇਸੇ ਪ੍ਰਕਾਰ ਸਾਹਿਬ ਸਿੰਘ ਕਨੂਰਮਾ ਹੈ, ਸਿੱਧੀ ਖਟੁਰਮੀਆਂ ਜਿਹੜੀਆਂ ਹਨ ਅਨੂਰਮੀ, ਉਹਨਾਂ ਤੇ ਰਹਿਤ ਹੋ ਜਾਣਾ। ਭੁੱਖ ਤੇ ਆਸਾਦਕ ਨਾ ਚੀਜ਼ਾਂ ਰਹਿਣੀਆਂ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਕਰ ਕਾਮ ਪੜਾਏ ਕਾਮਨਾ ਪਰਸੋਜ ਕਰਕੇ ਪੂਰੀਆਂ ਕਰ ਲੈਣੀਆਂ। ਇਸੇ ਪ੍ਰਕਾਰ ਅੱਠ ਦੀਆਂ ਮੁੱਖਾਂ ਨੇ ਤੇ 10 ਹੋਰ ਹੈ। ਗੌਰ ਦਾ ਅਭਿਆਸ ਪ੍ਰਾਪਤ ਯੋਗਾ ਅਭਿਆਸ ਜਨ ਗਾਉਣ ਦੀ ਮੁੱਖ ਸ਼ਕਤੀ ਹੈ। 9-18 ਸਿੱਧੀਆਂ, 8 ਮੁੱਖ ਹੈ, 10 ਗਾਉਣ ਹੋਣਗੀਆਂ। ਦੂਰ ਦੇਸ਼ ਤੋਂ ਦੇਵਤਿਆਂ ਨੂੰ ਦਰਸ਼ਨ ਕਰ ਲੈਣੇ, ਦੂਰੋਂ ਗੱਲਾਂ ਸੁਣ ਲੈਣੀਆਂ ਬਿਨਾਂ ਰੇਡੀਓ ਤੋਂ। ਇਸ ਪ੍ਰਕਾਰ ਦੇ ਤੇ ਦੂਰ ਦਰਸ਼ਨ ਦੂਰ ਸਰਵਣ ਪਰ ਕਾਂ ਪ੍ਰੇਸ ਕਰਾਈ ਦੇ ਜਿਵੇਂ ਪ੍ਰੇਤ ਵੜ ਜਾਂਦੇ ਹੈ। ਐ ਜੇ ਚਾਹੁਣਾ ਤਾਂ ਕਿਸੇ ਦੀ ਦੇਸ਼ ਜਿਵੇਂ ਮੁਰਗੇ ਦੇ ਮਛਿੰਦਰ ਨਾਥ ਜਾ ਰਿਹਾ ਸੀ ਰਾਜੇ ਅਮਰੀ ਦੇ, ਐ ਦੇਸ਼ ਪ੍ਰਵੇਸ਼ ਹੋ ਜਾਣਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਇਸੇ ਪ੍ਰਕਾਰ ਅਪ੍ਰਗਟ ਹੋ ਗਿਆ ਸੀ, ਜਿੱਥੇ ਜਾਇਆ ਚਾਹੁਣਾ ਸੰਕਲਪ ਨਾਲ ਚਲੇ ਜਾਣਾ। ਦੇਸ਼ ਸਮੇਤ ਇਹ 18 ਸਿੱਧੀਆਂ ਹਨ।
18 ਸਿੱਧੀ ਪਿੱਛੇ ਲੱਗੀਆਂ ਫਿਰ
18 ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ।
ਨਿਜ ਕਰ ਵਸੈ ਨਿਜ ਖਾ,
ਉਹਨਾਂ ਦੇ ਅੰਦਰ ਲੋੜ ਨਹੀਂ ਉਹਨਾਂ। ਉਹ ਕਹਿੰਦੇ ਅਸੀਂ ਇਹ ਕਰਨੀ ਹੈ ਰਿਜ ਸਦਵਰਾ ਸਾਧ, ਉਹ ਨਿਜ ਕਿਰਿਆ ਤਦ ਕੀ ਘਰ ਚ ਵਸਦੇ ਹੈ। ਨਿਜ ਸਰੂਪ ਰੂਪੀ ਜੋ ਪਰਮੇਸ਼ਰ ਥਾਂ ਵਾਲਾ, ਉਹ ਸੱਚ ਸਰੂਪ ਦੀ ਪ੍ਰਾਪਤੀ ਹੋਈ ਹੈ।
ਅਨਹਦ ਧੁਨੀ ਸਦ ਵੱਜਦੇ,
ਉਹਨਾਂ ਦੇ ਕਿਹੜਾ ਧੁਨੀ ਵਾਲੇ ਬਾਜੇ ਅੰਮ੍ਰਿਤ ਨਾਮ ਦੇ, ਸਤਨਾਮ ਸ੍ਰੀ ਵਾਹਿਗੁਰੂ ਦੇ ਬਾਈਏ ਜਪਾ ਜਾ ਪ੍ਰਗਟ ਹੋ ਗਿਆ ਹੈ। ਜੇ ਤਾਂ ਸੁਣਨਾ ਚੇਤਾ ਨਾ, ਸਾਰੀ ਦੁਨੀਆਂ ਦੀ ਪ੍ਰਵੇਸ਼ ਸਭੋ ਜਪੀ ਹੈ, ਜਾਤ ਦੇ ਮੁਖੋਂ ਬਲੋਤਿਆ। ਜਿੰਨੀ ਦੁਨੀਆਂ ਜਾਤ ਬੋਲਦੀ ਹੈ ਸਭ ਜਾਤ ਹੀ ਸੁਣਦਾ, ਐਸੀ ਉਹਨਾਂ ਦੀ ਧੁਨ ਖੁੱਲ ਜਾਂਦੀ ਹੈ। ਉਹਨਾਂ ਦਾ ਮਨ ਜਿਹੜਾ ਹੈ ਹਰੀ ਦੀ ਲੇਵ ਚ ਲੱਗ ਜਾਂਦਾ ਹੈ, ਹੁਣ ਮਨ ਉਲਟ ਕੇ ਉਹਨਾਂ ਦਾ ਮਨ ਹਰੀ ਦੀ ਲੇਵ ਚ ਲੱਗ ਜਾਂਦਾ ਹੈ। ਹੁਣ ਮਨੀ ਅਵਸਥਾ ਯੋਗਾ ਅਭਿਆਸੀਆਂ ਨੇ ਖੇਤਰੀ ਭੁਤਰੀ ਚਰਚਰੀ ਅਗੋਤਰੀ ਉਹਨ ਮਨੀ ਮੰਨੀ ਹੈ। ਖੇਤਰੀ ਸਾਹਿਬ ਸੰਗਤ ਜੀ ਉਹਨਾਂ ਦੀ ਬਿਰਤੀ ਇਸ ਪ੍ਰਕਾਰ ਹੈ, ਜਿਹੜੀ ਤਿਰਕੁਟੀ ਵਿੱਚ ਬਿਰਤੀ ਚੁਕਾ ਲੈਣੀ ਹੈ, ਅਤੇ ਇਸੇ ਪ੍ਰਕਾਰ ਭੁਤਰੀ ਪਰਵਤਿਆਂ 'ਚ ਦ੍ਰਿਸ਼ਟੀ ਚੁੱਕ ਜਾਣੀ, ਖੇਤਰੀ ਮੱਥੇ ਨੂੰ ਜ਼ਬਾਨ ਲਾ ਲੈਣੀ, ਇਸ ਪ੍ਰਕਾਰ ਚਰਚਰੀ ਤਿਰਕੁਟੀ ਵਿੱਚ ਚੁੱਕ ਜਾਣਾ, ਇਸੇ ਪ੍ਰਕਾਰ ਅਗੋਚਰੀ ਇੰਦਰੀਆਂ ਦੇ ਅਵਿਸ਼ੇ ਯੋਗਾ ਆਖਦੇ ਆਨੰਦ ਚਾਨਣ ਵਗੈਰਾ ਵੇਖ ਲੈਣੇ, ਹੁਣ ਮਨੀ ਮੂਰਤਨੀ ਸਥਾਨ ਵਿੱਚ ਦਸਵੇਂ ਦਿਆਰ 'ਚ ਚੁੱਕ ਜਾਣਾ, ਤੇ ਸੁਤੰਤਰ ਪ੍ਰਾਣ ਛੱਡ ਲੈਣੇ, ਬਰਮ ਲੋਕ ਜਾ ਵੜਨਾ। ਇਹ 5 ਯੋਗੀਆਂ ਦੀਆਂ ਅਵਸਥਾ ਮੰਨੀਆਂ ਹੋਣਗੀਆਂ। ਇੱਧਰ ਗੁਰਮਤਿ ਦੇ ਅੰਦਰ ਹੁਣ ਮੈਨੂੰ ਉਲਟ ਕੇ ਉਹਨਾਂ ਦਾ ਮਨ ਹਰੀ ਦੀ ਲਿੰਕ ਲੱਗ ਜਾਂਦਾ ਹੈ। ਬਰਾਂਟੀਆਂ ਦੇ ਬਸ ਅਨੁਸਾਰ ਕਿਰਿਆ ਤਾਂ ਕੀ ਉਨਮਨੀ ਅਵਸਥਾ 'ਚ
ਉਨਮਨ ਹਰ ਲਿੰਗ ਲਾ,
ਹਰੀ ਦੇ ਵਿੱਚ ਲਿੰਗ ਲਾ ਲੈਂਦੇ ਹਨ ਉਹ।
ਨਾਨਕ ਹਰ ਭਗਤ ਕਿੰਨਾ ਕਹਿ ਮਨ ਵਸ,
ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਦੀ ਭਗਤੀ ਇਹਨਾਂ ਦੇ ਮਨ 'ਚ ਹਰ ਵਕਤ ਵਸਦੀ ਹੈ।
ਮਸਤਕ ਲਿਖਿਆ ਧੁਰ ਪਾ,
ਜਿਹਨਾਂ ਨੇ ਧੁਰੋਂ ਮੱਥੇ ਤੇ ਨਿਸ਼ਕਾਮ ਕਰਮ ਕੀਤੇ ਮਹਾਰਾਜ ਲਿਖਿਆ ਹੈ, ਉਹ ਮਹਾਰਾਜ ਦੀ ਭਗਤੀ ਸਤਿਗੁਰਾਂ ਦੇ ਪਾਸੋਂ ਪਾ ਲੈਂਦੇ ਹਨ।
ਪੌੜੀ ਢਾਡੀ ਹਰ ਪ੍ਰਭ
ਖਾਈ, ਮੈਂ ਤਾਂ ਢਾਡੀ ਕੀਰਤਨੀ ਹਾਂ, ਅਕਾਲ ਪੁਰਖ ਵਾਹਿਗੁਰੂ ਦੇ ਚੌਥੇ ਪਾਤਸ਼ਾਹ ਫਰਮਾਉਂਦੇ ਹਨ।
ਹਰ ਕੈ ਦਰ ਆਇਆ,
ਹਰੀ ਦੇ ਗੰਗ ਸਿੱਖ ਸੰਗਤ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ 'ਚ ਹਰੀ ਦੇ ਗੰਗ ਸੱਚਖੰਡ ਵਿੱਚ ਗਿਆਨ ਵਿਚਾਰ ਤੋਂ ਸਿੱਧ ਹੋਏ ਹਾਂ।
ਅੰਦਰ ਸੁਣੀ
ਹਰੀ ਨੇ ਸੱਚਖੰਡ ਦੇ ਅੰਦਰ ਸਾਡੀ ਫਰਿਆਦ ਸੁਣ ਲਈ,
ਮੁੱਖ ਲਾਇਆ
ਸਾਨੂੰ ਆਪਦੇ ਕੀਰਤਨੀਆਂ ਨੂੰ ਸਨਮੁਖ ਲਾ ਲਿਆ ਸੱਚੇ ਪਾਤਸ਼ਾਹ ਨੇ।
ਢਾਡੀ ਸਾਡ
ਅਕਾਲ ਪੁਰਖ ਵਾਹਿਗੁਰੂ ਨੇ ਆਪਦੇ ਕੀਰਤਨੀਆਂ ਨੂੰ ਸੱਦ ਕੇ ਬੁਲਾ ਕੇ ਕਿਸ ਮਤਲਬ ਆ ਕੇ ਆਇਆ, ਤੂੰ ਕੀ ਅਰਥ ਹੈ, ਤੇਰਾ ਮਤਲਬ ਕੀ ਹੈ, ਸਿਧਾਂਤ ਕੀ
ਹੈ,
ਤੈਨੂੰ ਦਾਨ ਦੀ ਲੋੜ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਮਹਾਰਾਜ ਦਾਨ ਤਾਂ ਤੁਸੀਂ ਮਿੱਟਾ ਪਰਤੀ ਦਿੰਦੇ ਹੋ, ਦਿਆਲੂ ਹੈ ਪ੍ਰਭੂ ਜੀ,
ਹਰ ਨਾਮ ਤੇ ਆਇਆ,
ਹੋਰ ਸਾਰੇ ਪਦਾਰਥ ਸਾਡੇ ਪਾਸ ਤੁਸੀਂ ਬਖਸ਼ੇ ਹੈ, ਪਰਮੇਸ਼ਰ ਦਾ ਨਾਮ ਤੇ ਆਇਆ ਕਰੀਏ, ਇਹ ਦਾਤ ਬਖਸ਼ੋ ਮਹਾਰਾਜ। ਜੋ ਮਹਾਰਾਜ ਨੇ ਕਿਹਾ ਚੰਗਾ ਨਾਮ ਧਿਆਇਆ ਕਰੋਗੇ, ਇਹ ਸਤਿਗੁਰਾਂ ਦੀ ਬਖਸ਼ਿਸ਼ ਕਰਕੇ ਅਸੀਂ ਮਹਾਰਾਜ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਪਹਿਲਾਂ ਕਿਹਾ ਹਰੀ ਦੇ ਨਾਮ ਨੂੰ ਧਿਆਇਆ ਕਰੀਏ ਅਸੀਂ, ਅਗਲੀ ਕਵਿਤ ਕਹਿੰਦੇ ਹਨ
ਹਰੀ
ਅਕਾਲ ਪੁਰਖ ਦਾਤ ਨੇ ਅਕਾਲ ਪੁਰਖ ਦਾ ਨਾਮ ਸਤਿਗੁਰੂ ਅੰਗਰਦਾਸ ਰੂਪ ਧਾਰ ਕੇ ਸਾਥੋਂ
ਜਪਾਤਾ
ਗੁਰਕਾ ਗੱਦੀ ਦੇ ਤੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਇਹ ਸਾਨੂੰ ਮਹਾਰਾਜ ਕਹਿੰਦੇ ਸਿਰੇ ਪਾ ਪਹਿਨਾ ਦਿੱਤਾ ਸੱਚੇ ਪਾਤਸ਼ਾਹ ਨੇ, ਭਗਤ ਜੀ ਨੂੰ ਸਿਰੇ ਪਾ ਪਹਿਨਾ ਦਿੱਤਾ ਹੈ। ਆਪਦੇ ਚਤੇੜ ਕਰ ਲੂ ਦੇਵਪੁਰੀ ਮੈਂ ਗਏ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਜੀ ਸਰੀਰ ਤੇ ਬੈਠਾਇਓ, ਕਿਉਂ ਵਾਹਿਗੁਰੂ ਸਾਨੂੰ ਪਹਿਨਾ ਲਿਆ ਜਸਰੀ ਕੀ ਪੁਸ਼ਾਕਾ ਭਗਤੀ ਦਾ ਸਿਰੇ ਪਾ ਦੇ ਕੇ ਵਡਿਆ ਲਿਆ ਹੈ। ਬਾਣੀ ਸਿੱਧ ਕੀਤੀ ਹੈ, ਕੋਈ ਕਲ ਬਣਾਓ ਥਾਵੇ ਤੇ ਮੈਂ ਮਹੱਲੇ ਵੱਖੋ ਵੱਖਰੇ ਕਰਦੇ ਹਾਂ, ਪੌੜੀਆਂ ਹੋਰ ਥਾਂ ਕਰਦੇ ਹਾਂ, ਸਲੋਕ ਹੋਰ ਥਾਂ ਕਰਦਾ, ਕਿਸੇ ਦਾ ਹੱਕ ਨਹੀਂ ਬਾਣੀ ਨੂੰ ਅਦਲਾ ਬਦਲੀ ਕਰਨ ਦਾ। ਜਿਵੇਂ ਪਿੱਛੇ ਜੇ ਮੰਗਲ ਸਾਰੇ ਬਦਲ ਕੇ ਸੀ, ਕਮੇਟੀ ਆਇਆ ਨੇ ਤਾਰਾ ਸਿੰਘ ਮਿਲ ਕੇ ਤੇ ਸਾਰਿਆਂ ਨੇ, ਉਹ ਫਿਰ ਅਖੀਰ ਸਾਹਿਬ ਸਿੰਘ ਜੀ 13 ਸਾਲ ਝਗੜਾ ਬਣਿਆ ਰਿਹਾ, 13 ਸਾਲ ਦੇ ਬਦਲ ਝਗੜੇ ਦੇ ਮਗਰੋਂ ਸਾਰੇ ਪੰਥ ਵਿੱਚ ਚੁਣ ਕੇ ਵਿਦਵਾਨ ਕੱਢੇ ਗਏ, ਉਸ ਦਾ ਨਾਮ ਗੁਰੂ ਖਾਲਸਾ ਸੰਤ ਸਮਾਜ ਰੱਖਿਆ ਗਿਆ। ਕਮੇਟੀ ਨਾਲ ਬਹਿਸ ਹੁੰਦੀ ਰਹੀ, ਸਾਰੇ ਕਰਮਚਾਰੀਆਂ ਨੂੰ ਅਖੀਰ ਉਹਨਾਂ ਨੂੰ ਮੰਨਣਾ ਪਿਆ, ਹੈਡ ਗ੍ਰੰਥੀਆਂ ਨੂੰ ਵੀ ਤੇ ਜਿਹੜੇ ਉਹਨਾਂ ਦੇ ਪ੍ਰੋਫੈਸਰ ਸਨ, ਜਿਹੜੇ ਉਹਨਾਂ ਦੇ ਸਕੱਤਰ ਸਨ, ਸਾਰਿਆਂ ਨੇ ਸੰਤ ਫਤਿਹ ਸਿੰਘ ਦੇ ਜਿਸ ਵਕਤ ਇਹਨਾਂ ਦਾ ਪਹਿਰਾ ਆਇਆ, ਡਿਊਟੀ ਆਈ, ਉਹਨਾਂ ਚਰਚਾ ਕਰਨ ਤੋਂ ਸਾਧ ਸਿੰਘ ਜੀ ਫਿਰ ਵੀ 3-4 ਸਾਲ ਲੱਗ ਗਏ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਲਾਕ ਬਣ ਗਏ ਹਨ, ਜਿਹੜੇ ਪਹਿਲੇ ਬਲਾਕ ਅਸ਼ੁੱਧ ਛਾਪ ਦਿੱਤੇ ਸੀ, ਮੰਗਲ ਅੱਗੇ ਕਰਕੇ ਸੀ, ਪਾਠ ਬਦਲਤੇ ਸੀ, ਉਹ ਸਾਰੇ ਪਾਠ ਵੀ ਸੋਧ ਦਿੱਤੇ ਗਏ ਹੈ ਤੇ ਮੰਗਲ ਵੀ ਠੀਕ ਠੀਕ ਥਾਂ ਕਰ ਦਿੱਤੇ ਗਏ ਹੈ। ਗੁਰੂ ਸਾਹਿਬ ਜੀ ਐਸਾ ਅੱਗੇ 5 ਸਾਲ ਛਪ ਚੁੱਕੇ ਸਨ, ਹੁਣ ਬਲਾਕਾਂ ਦੇ ਰਾਹੀਂ ਛਪ ਰਹੇ ਹੈ। ਆਲਸੀ ਵਾਲੇ ਆ ਵਿੱਚ ਹੋਰ ਟ੍ਰੈਕਟ ਵਗੈਰਾ ਛਾਪਣ ਲੱਗ ਜਾਂਦੇ ਹੈ, 500 ਸਰੂਪ ਇਸ ਵਕਤ ਅੱਗੇ ਛਪ ਰਹੇ ਹੈ, ਪਹਿਲਾਂ ਸੰਗਤਾਂ ਵਿੱਚ ਚਲਿਆ ਗਿਆ। ਇਸ ਪ੍ਰਕਾਰ ਸਾਧ ਸਿੰਘ ਜੀ ਦੀ ਸੇਵਾ, ਸਿੰਘਾਂ ਨੂੰ 15 ਸਾਲ ਰਹਿ ਕੇ ਜੱਥੇ ਦੇ ਸਿੰਘਾਂ ਨੇ, ਭਾਈ ਕਰਤਾਰ ਸਿੰਘ ਪ੍ਰੇਮੀ ਨੇ, ਕਰਤਾਰ ਸਿੰਘ ਜੀ ਭੂਰੀਆਂ ਵਾਲਿਆਂ ਨੇ, ਇਹਨਾਂ ਨੇ ਹੋਰ ਸਿੰਘ ਨਾਲ ਮਿਲ ਕੇ ਸਾਰੇ ਮਿਲ ਕੇ ਸੇਵਾ ਕਰ ਰਹੇ, ਪਾਠਾਂ ਦੀ ਵੀ ਤੇ ਬਲਾਕਾਂ ਦੇ ਸੋਧਣ ਦੀ, ਉਹ ਸੇਵਾ ਸਾਧ ਸਿੰਘ ਜੀ ਇਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਦੁਆਰਾ। ਪਿੱਛੇ ਭਾਦੋਂ ਦਾ ਜਿਹੜਾ ਜੋੜ ਮੇਲਾ ਸੀ 27 ਭਾਦੋਂ ਦਾ, ਉਸ ਦੇ ਵਿੱਚ ਪ੍ਰਧਾਨ ਸਾਹਿਬ ਨੂੰ ਬੁਲਾ ਕੇ ਵੀ ਸਿਰੇ ਪਾ ਦਿੱਤਾ ਗਿਆ ਤੇ ਉਹਨਾਂ ਨੇ ਪ੍ਰਣ ਕੀਤਾ ਸੀ ਕਿ ਅਸੀਂ ਸਾਰਿਆਂ ਗੁਰਦੁਆਰਿਆਂ 'ਚ ਇਹ ਗੁਰੂ ਸਾਹਿਬ ਪ੍ਰਕਾਸ਼ ਕਰਾਂਗੇ ਤੇ ਇਹਨਾਂ ਨੂੰ ਸੰਗਤਾਂ ਦੇ ਅੰਦਰ ਪ੍ਰਚਾਰਾਂਗੇ ਤੇ ਇਹੋ ਗੁਰੂ ਸਾਹਿਬ ਇਹਦੇ ਕਰਤਾਰਪੁਰ ਸਾਹਿਬ ਦੇ ਅਨੁਸਾਰ ਤੇ ਦੋਵੇਂ ਸੂਬ ਦੇ ਅਨੁਸਾਰ ਇਹ ਮਹਾਰਾਜ ਸਾਹਿਬ ਸੋਧੇ ਗਏ ਹਨ, ਇਹ ਸਾਰਿਆਂ ਨੂੰ ਪ੍ਰਵਾਨ ਕੀਤਾ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਮਹਾਰਾਜ ਕਹਿੰਦੇ ਹਨ, ਇਹ ਸਿੱਧ ਕੀਤੀ ਹੋਈ ਹੈ ਬਾਣੀ, ਇੱਥੇ ਕੋਈ ਕਲਮ ਨਾ ਉਠਾਇਓ, ਕਿਸੇ ਦਾ ਹੱਕ ਨਹੀਂ ਕਲਮ ਉਠਾਉਣ ਦਾ, ਤੇ ਮੈਂ ਅੱਗੇ ਪਿੱਛੇ ਕਰਦੇ ਹਾਂ, ਵੱਧ ਘੱਟ ਕਰਦੇ ਹਾਂ। ਇਸ ਪ੍ਰਕਾਰ ਸਾਧ ਸੰਗਤ ਜੀ ਇਹਨੂੰ ਕੱਢ ਕੇ ਸਿੱਧ ਕਰੋ, ਵਿਆਦ ਕਰੋ, ਕੱਢ ਕੇ ਹੀ ਨਾ ਛੱਡ ਦਿਓ। ਜਦ ਤੁਸੀਂ ਸਿੱਧ ਕਰੋਗੇ, ਖਬਰ ਕਰੋਗੇ, ਤੁਹਾਡੇ ਮਨ ਨੂੰ ਪਵਿੱਤਰ ਕਰੇਗੀ, ਜਦੋਂ ਮਨ ਪਵਿੱਤਰ ਹੋ ਗਿਆ ਉਹਦੇ ਸ਼ੁੱਧ ਸਰੂਪ ਦੀ ਪ੍ਰਾਪਤੀ ਹੋਵੇਗੀ। ਇਹ ਸ੍ਰੀਰਾਗ ਸਿੱਧ ਕੇ ਕਾਰਨ ਕੀਤੀ ਹੋਈ ਹੈ। ਇਸ ਪ੍ਰਕਾਰ ਸਿੱਧ ਦੇ ਅਰਥ ਹੋਰ ਵੀ ਹਨ, 90 ਕਰਕੇ ਧੁੱਸ ਕਹਿੰਦੇ ਹਨ, ਧੁੱਸ ਜਾਂਦੀ ਹਿਰਦੇ ਵਿੱਚ ਰਹੋ ਵਿਚਾਰ, ਇਹ ਜੋ ਅਰਥ ਹਨ, ਸ਼ੁੱਧ ਕੀਤੀ ਹੋਈ ਬਾਣੀ ਤੇ ਕੋਈ ਕਲਮ ਨਾ ਉਠਾਵੇ, ਸਿੱਧ ਰਾਜ ਦੇ ਕਾਰਨ ਕੀਤੀ ਹੋਈ ਹੈ। ਸ੍ਰੀ ਆਦਮੀ ਵਾਰਿਸੀ ਪੌੜੀਆਂ ਵਾਲੀ ਇੱਥੇ ਮਾਰੋ ਸਮਾਪਤ ਕੀਤੀ ਹੈ, ਅੱਗੇ ਸਵੇਰੇ ਭਗਤ ਬਾਣੀ ਹੋਵੇਗੀ।
ਨਿਤ ਦੇਵ ਹੋ ਦਾਨ ਦਿਆਲ ਹਰ ਨਾਮ ਹਰ ਨਾਮ ਨਾਨਕ ਵਾਹਿਗੁਰੂ।